ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆਣ, ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਬਾਣ। ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੀ ਮਨ ਕੋਠ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆ ਦੋਏ ਪਾ ਚੜੀ ਅਸ ਹੋਰ। ਬਾਹਰ ਧੋਤੀ ਤੂਮੜੀ ਅੰਦਰ ਵਿਸ ਨਿਕੋਰ, ਸਾਧ ਪਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ। ਬਾਹਰ ਧੋਤੀ ਤੂਮੜੀ ਅੰਦਰ ਵਿਸ ਨਿਕੋਰ, ਸਾਧ ਪਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ, ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ, ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਸੋਹੀ ਰਾਗ ਦੀ ਵਾਰ ਦੇ ਅੰਦਰ ਹੈ। ਇਹ ਵਾਰ ਮਹੱਲੇ ਤੀਜੇ ਦੀ ਹੈ, ਭਾਵ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ ਅਤੇ ਸ਼ਲੋਕ ਦੂਸਰੇ ਹੋਰ ਸਤਿਗੁਰੂ ਸਾਹਿਬਾਨ ਦੇ ਵੀ ਇਹਦੇ ਵਿੱਚ ਆਏ ਹੋਏ ਹਨ। ਆਪ ਸੰਗਤਾਂ 11 ਸ਼ਲੋਕਾਂ ਅਤੇ ਪੌੜੀਆਂ ਦੀ ਕਥਾ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 12ਵੇਂ ਸ਼ਲੋਕ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਵੀ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਨਾਨਕ ਬਦਰਾ ਮਾਲਕਾ ਪਿੱਤਰ ਧਰਿਆ ਆਣ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪੁਰਾਣੇ ਸਮੇਂ ਦੇ ਵਿੱਚ ਚਾਂਦੀ ਦੇ ਸਿੱਕੇ ਹੋਇਆ ਕਰਦੇ ਸਨ ਤੇ ਜਦੋਂ ਹਾਕਮ ਲੋਕ ਮਾਮਲਾ ਉਗਰਾ ਕੇ ਮੌਕੇ ਦੇ ਹਾਕਮ ਤੇ ਹਾਕਮ ਬਾਦਸ਼ਾਹ ਕੋਲ ਲੈ ਕੇ ਉਹ ਮਾਮਲਾ ਤਾਰਦੇ ਸਨ ਤਾਂ ਉਸ ਵੇਲੇ ਉਹਨਾਂ ਸਿੱਕਿਆਂ ਦੀ ਗਿਣਤੀ ਵੀ ਹੁੰਦੀ ਸੀ ਅਤੇ ਨਾਲ ਦੀ ਨਾਲ ਉਹਨਾਂ ਦੀ ਪਰਖ ਵੀ ਹੁੰਦੀ ਸੀ, ਕਿਉਂਕਿ ਇਹ ਤੇ ਪਹਿਲਾਂ ਤੋਂ ਹੀ ਸੰਸਾਰ ਦੇ ਵਿੱਚ ਚੱਲਿਆ ਆ ਰਿਹਾ ਹੈ। ਜਿੱਥੇ ਖਰੇ ਸਿੱਕੇ ਸੰਸਾਰ ਦੇ ਵਿੱਚ ਅਕਸਰ ਚੱਲਦੇ ਹਨ, ਉੱਥੇ ਨਾਲ ਦੀ ਨਾਲ ਕਈ ਨਕਲੀ ਵੀ ਨੋਟ ਜਾਂ ਡਾਲਰ ਜਾਂ ਸਿੱਕੇ ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਫਿਰ ਉਹਨਾਂ ਦੀ ਪਰਖ ਕਰਨੀ ਵੀ ਅਤਿ ਜ਼ਰੂਰੀ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਹਨ, ਜਿਵੇਂ ਬਾਦਸ਼ਾਹ ਦੀ ਸਭਾ ਦੇ ਵਿੱਚ, ਬਾਦਸ਼ਾਹ ਦੀ ਕਚਹਿਰੀ ਵਿੱਚ, ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਣ, ਮਾਲ ਦਾ ਭਾਵ ਖਰੇ ਸਿੱਕਿਆਂ ਦਾ, ਚਾਂਦੀ ਦੇ ਸਿੱਕਿਆਂ ਦਾ, ਬਦਰਾ ਦਾ ਅਰਥ ਹੈ ਥੈਲਾ, ਕਿਉਂਕਿ ਜਿਹੜੀ 1000 ਰੁਪਏ ਦੀ ਥੈਲੀ ਹੁੰਦੀ ਸੀ ਤੇ 10 ਥੈਲੀਆਂ ਦਾ ਇੱਕ ਬਦਰਾ ਵੱਡਾ ਥੈਲਾ ਹੁੰਦਾ ਸੀ। ਗਿਣਤੀ ਕਰਨ ਵਾਸਤੇ ਜਦੋਂ 10,000 ਸਿੱਕਾ ਹੋ ਜਾਂਦਾ ਸੀ ਤਾਂ ਉਹਨਾਂ ਨੂੰ ਵੱਡੇ ਥੈਲੇ ਦੇ ਵਿੱਚ ਪਾ ਕੇ ਬਾਦਸ਼ਾਹ ਦੇ ਰੂਬਰੂ ਖੋਲਿਆ ਜਾਂਦਾ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਇੱਕ ਉਦਾਹਰਣ ਵਜੋਂ ਆਖਰੇ ਹਨ, ਨਾਨਕ ਬਦਰਾ ਮਾਲਕਾ ਪੀਤਰ ਤਰਿਆ ਆਣ। ਵੇਖੋ, ਮਾਲ ਦਾ ਚਾਂਦੀ ਦੇ ਸਿੱਕਿਆਂ ਦਾ ਭਰਿਆ ਹੋਇਆ ਥੈਲਾ 10,000 ਰੁਪਏ ਦਾ ਪੀਤਰ ਤਰਿਆ ਆਣ। ਜਿਹੜਾ ਕਿਸੇ ਬਾਦਸ਼ਾਹ ਦਾ ਹਾਕਮ ਹੈ, ਉਸਨੇ ਬਾਦਸ਼ਾਹ ਦੀ ਕਚਹਿਰੀ ਵਿੱਚ ਲਿਆ ਕੇ ਰੱਖ ਦਿੱਤਾ।
ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਬਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਬਾਦਸ਼ਾਹ ਦੀ ਕਚਹਿਰੀ ਵਿੱਚ, ਉਸ ਬਾਦਸ਼ਾਹ ਦੇ ਰੋਬਰੋ ਖੋਟਿਆਂ ਤੇ ਖਰਿਆਂ ਦੀ ਪਰਖ ਕੀਤੀ ਜਾਂਦੀ ਹੈ। ਜਿਹੜੇ ਖਰੇ ਸਿੱਕੇ ਹੁੰਦੇ ਨੇ, ਉਹਨਾਂ ਨੂੰ ਖਜ਼ਾਨੇ ਵਿੱਚ ਪਾਇਆ ਜਾਂਦਾ ਸੀ, ਤੇ ਜਿਹੜੇ ਖੋਟੇ ਸਨ ਉਹਨਾਂ ਨੂੰ ਚੁਣ ਕੇ ਬਾਹਰ ਸੁੱਟ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਜਿਤਨੇ ਵੀ ਜੀਵ ਆਏ ਨੇ, ਇਹਨਾਂ ਵਿੱਚੋਂ ਕੁਝ ਤਾਂ ਖਰੇ ਸਿੱਕੇ ਨੇ, ਕੁਝ ਖੋਟੇ ਵੀ ਹਨ। ਗੁਰਮੁਖ ਖਰੇ ਸਿੱਕੇ ਹਨ ਤੇ ਮਨਮੁਖ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ, ਉਹ ਨਕਲੀ ਸਿੱਕੇ ਹਨ। ਜਦੋਂ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਨੇ ਔਰ ਉੱਥੇ ਉਹਨਾਂ ਸਾਰਿਆਂ ਦੀ ਪਰਖ ਹੁੰਦੀ ਹੈ, ਉੱਥੇ ਗੁਰਮੁਖਾਂ ਨੂੰ ਜੋ ਖਰੇ ਸਿੱਕੇ ਹੁੰਦੇ ਨੇ ਦਰਗਾਹ ਵਿੱਚ ਪ੍ਰਵਾਨ ਕਰ ਲਿਆ ਜਾਂਦਾ ਹੈ, ਤੇ ਜਿਹੜੇ ਮਨਮੁਖ ਖੋਟੇ ਸਿੱਕੇ ਹੁੰਦੇ ਹਨ ਤੇ ਉਹਨਾਂ ਨੂੰ ਅੱਗੇ ਨਰਕਾਂ ਦੇ ਵਿੱਚ ਜਾਂ 84 ਦੇ ਵਿੱਚ ਪਾਇਆ ਜਾਂਦਾ ਹੈ। ਇਹ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।
ਮਹੱਲਾ ਪਹਿਲਾ, ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ।
ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਸਾਡਾ ਭਰਮ ਦੂਰ ਕਰਨ ਲੱਗੇ ਹਨ। ਬਹੁਤੇ ਲੋਕ ਐਸੇ ਨੇ ਦੁਨੀਆਂ ਦੇ ਵਿੱਚ, ਆਪਣੀ ਜ਼ਿੰਦਗੀ ਵਿੱਚ ਉਹ ਜਿੰਨੇ ਵੀ ਪਾਪ ਹੋ ਸਕਦੇ ਨੇ ਪਾਪ ਕਰਦੇ ਹਨ, ਝੂਠ ਵੀ ਬੋਲਦੇ ਹਨ, ਘੱਟ ਵੀ ਤੋਲਦੇ ਹਨ, ਠੱਗੀਆਂ ਵੀ ਮਾਰਦੇ ਹਨ, ਲੋਕਾਂ ਨਾਲ ਧੋਖਾ ਵੀ ਕਰਦੇ ਹਨ, ਤੇ ਕਈ ਵਾਰੀ ਕਈਆਂ ਦੇ ਖੂਨ ਦੇ ਨਾਲ ਹੱਥ ਵੀ ਰੰਗਦੇ ਹਨ। ਉਸ ਤੋਂ ਬਾਅਦ ਕੀ ਹੁੰਦਾ ਹੈ? ਚਲੋ ਹੁਣ ਆਪਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਾਂ, ਤੀਰਥਾਂ ਤੇ ਨਹਾ ਕੇ ਸਾਰੇ ਪਾਪ ਲੈ ਜਾਂਦੇ ਨੇ। ਉਹ ਲੋਕ ਤੀਰਥਾਂ ਤੇ ਨਹਾਉਣ ਵਾਸਤੇ ਜਾਂਦੇ ਨੇ, ਤੀਰਥਾਂ ਤੇ ਨਹਾ ਕੇ ਉਹ ਇਹ ਸਮਝ ਲੈਂਦੇ ਹਨ ਬਈ ਸਾਡੇ ਤਾਂ ਸਾਰੇ ਪਾਪ ਲੈ ਗਏ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਇਹ ਭੁਲੇਖਾ ਦੂਰ ਕਰਦੇ ਹਨ। ਜਿਹੜੇ ਪਾਪ ਕਰਨ ਵਾਲੇ ਮਨੁੱਖ ਨੇ, ਜੇ ਉਹ ਤੀਰਥਾਂ ਤੇ ਵੀ ਜਾ ਕੇ ਨਹਾ ਲੈਂਦੇ ਨੇ, ਕੀ ਉਹਨਾਂ ਦੇ ਸਾਰੇ ਪਾਪ ਧੋਤੇ ਜਾਂਦੇ ਨੇ ਜਾਂ ਉਹਨਾਂ ਦੇ ਕੀਤੇ ਗੁਨਾਹ ਸਾਰੇ ਮਾਫ਼ ਹੋ ਜਾਂਦੇ ਨੇ? ਐਸਾ ਨਹੀਂ ਹੋ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਦਾਹਰਣ ਦਿੰਦੇ ਹਨ, ਨਾਵਣ ਚੱਲੇ ਤੀਰਥੀ। ਇਹ ਨਾਵਣ ਨਹੀਂ ਪਾਠ ਕਰਨਾ, ਨਾਵਣ ਇਹ ਨਹਾਉਣ ਦਾ ਵਾਚਕ ਹੈ। ਜਿੱਥੇ ਵੀ ਤੀਰਥ ਦੀ ਗੱਲ ਹੋਵੇ, ਉੱਥੇ ਚਾਹੇ ਨਾਵਣ ਤੇ ਚਾਹੇ ਨਾਵੈ ਸ਼ਬਦ ਆਵੇ, ਉਸਨੂੰ ਪਾਰਾ ਬੋਲਣਾ। ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਕੁਝ ਐਸੇ ਲੋਕ ਮਨ ਖੋਟੈ, ਖੋਟੇ ਮਨ ਦੇ ਨਾਲ, ਬੁਰੀ ਭਾਵਨਾ ਦੇ ਨਾਲ, ਤਨ ਚੋਰ, ਜਿਨ੍ਹਾਂ ਦੇ ਤਨ ਵਿੱਚ ਚੋਰ ਵੀ ਹਨ, ਭਾਵ ਕਾਮ ਕ੍ਰੋਧ ਆਦਿਕ ਵਿਕਾਰ ਤੇ ਐ ਵੀ ਜਿਨ੍ਹਾਂ ਦੇ ਅੰਦਰ ਮੌਜੂਦ ਨੇ, ਨਾਵਣ ਚੱਲੇ ਤੀਰਥੀ, ਉਹ ਲੋਕ ਜਿਹੜੇ ਖੋਟੇ ਮਨ ਵਾਲੇ ਨੇ ਤੇ ਜਿਨ੍ਹਾਂ ਦੇ ਸਰੀਰ ਵਿੱਚ ਪਾਪ ਤੇ ਵਿਕਾਰ ਚੋਰਾਂ ਵਾਂਗੂ ਲੁਕੇ ਹੋਏ ਨੇ, ਉਹ ਤੀਰਥਾਂ ਤੇ ਨਹਾਉਣ ਵਾਸਤੇ ਚੱਲ ਪਏ ਬਈ ਚਲੋ ਹੁਣ ਤੀਰਥਾਂ ਤੇ ਨਹਾ ਕੇ ਆਪਣੇ ਸਾਰੇ ਪਾਪ ਲਾ ਆਈਏ।
ਇੱਕ ਪਾਉ ਲੱਥੀ ਨਾਤਿਆ, ਦੋਏ ਪਾ ਚੜੀਅਸ ਹੋਰ।
ਇੱਕ ਪਾਉ ਲੱਥੀ ਨਾਤਿਆ, ਇਹ ਵੀ ਨਾਤਿਆ ਪਾਠ ਕਰਨਾ। ਇੱਕ ਪਾਉ ਲੱਥੀ ਨਾਤਿਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਤੀਰਥਾਂ ਤੇ ਨਹਾਉਣ ਦੇ ਨਾਲ ਇੱਕ ਪਾਉ ਲੱਥੀ ਨਾਤਿਆ, ਬਈ ਇੱਕ ਦੇ ਪਾਪ ਦੀ ਭਾਵਨਾ ਚਲੋ ਇਸ਼ਨਾਨ ਕਰਕੇ ਲੈ ਗਈ, ਠੀਕ ਹੈ, ਤੀਰਥ ਵੀ ਪਵਿੱਤਰ ਹੁੰਦੇ ਨੇ, ਚਲੋ ਇੱਕ ਅੱਧੀ ਵਾਰੀ ਤੀਰਥਾਂ ਤੇ ਨਾਤਿਆਂ ਕੋਈ ਨਾ ਕੋਈ ਪਾਪ ਦਾ ਭਾਰ ਲੈ ਜਾਂਦਾ, ਦੋਏ ਪਾ ਚੜੀਆ ਸਹੋਰ। ਪਰ ਉੱਥੇ ਜਾ ਕੇ ਕਈ ਲੋਕ ਤੀਰਥਾਂ ਤੇ ਵੀ ਪਾਪ ਕਰਦੇ ਨੇ, ਜਿਵੇਂ ਆ ਜੀਵ ਕਤਰੇ ਹੁੰਦੇ ਹੈ, ਔਰ ਉਹ ਉੱਥੇ ਤੀਰਥਾਂ ਤੇ ਜਾ ਕੇ ਵੀ ਜੀਵ ਕਤਰਦੇ ਹਨ। ਕਈਆਂ ਦੇ ਕੱਪੜੇ, ਕਈਆਂ ਦੀ ਮਾਇਆ, ਕਈਆਂ ਦਾ ਕੁਛ ਸਮਾਨ ਚੁਰਾ ਕੇ ਲੈ ਜਾਂਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਦੋਏ ਪਾ ਚੜੀਆ ਸਹੋਰ, ਜੇ ਇੱਕ ਪਾ ਉਹਨਾਂ ਦੀ ਮੈਲ ਲੈ ਵੀ ਜਾਂਦੀ ਹੈ, ਇੱਕ ਬੁਰੀ ਭਾਵਨਾ ਦੀ ਮੈਲ ਲੈ ਵੀ ਜਾਂਦੀ ਹੈ, ਦੋਏ ਪਾ ਚੜੀਆ ਸਹੋਰ, ਉਸ ਤੋਂ ਹੋਰ ਦੁੱਗਣੀ ਹੋਰ ਚੜ ਜਾਂਦੀ ਹੈ ਪਾਪਾਂ ਦੀ ਭਾਵਨਾ। ਇਹਦਾ ਮਤਲਬ ਇਹ ਹੈ ਜਿਹੜੇ ਲੋਕ ਪਾਪ ਕਰਦੇ ਹਨ, ਜੇ ਉਹ ਪਾਪ ਤਿਆਗਦੇ ਨਹੀਂ ਤੇ ਚਾਹੇ ਕਿੰਨਾ ਵੀ ਤੀਰਥਾਂ ਤੇ ਨਾ ਲੈਣ, ਉਹਨਾਂ ਦੇ ਪਾਪ ਦੂਰ ਨਹੀਂ ਹੋ ਸਕਦੇ, ਉਹਨਾਂ ਦੀ ਮੈਲ ਦੂਰ ਨਹੀਂ ਹੋ ਸਕਦੀ। ਇੱਕ ਥਾਂ ਤੇ ਹੋਰ ਵੀ ਸਤਿਗੁਰੂ ਦੇ ਬਚਨ ਆਏ ਹਨ, ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾ ਲੰਕ। ਲੋਕ ਪੰਜ ਕਾਮ ਆਦਿਕ ਵਿਕਾਰਾਂ ਦੇ ਇਹਨਾਂ ਚੋਰਾਂ ਦੇ ਵਸ ਪੈ ਕੇ ਪਾਪ ਕਰਦੇ ਹਨ, ਚੋਰੀਆਂ ਕਰਦੇ ਨੇ, ਯਾਰੀਆਂ ਕਰਦੇ ਨੇ, ਬਦਫੈਲੀਆਂ ਕਰਦੇ ਹਨ, ਫੇਰ ਜਾ ਕੇ ਤੀਰਥਾਂ ਤੇ ਨਹਾਉਂਦੇ ਨੇ ਤੇ ਇਹ ਕਹਿ ਦਿੰਦੇ ਹਨ ਤੀਰਥ ਨਾਏ ਕਹੇ ਸਭ ਉਤਰੇ। ਉਸ ਤੋਂ ਬਾਅਦ ਅਗਲਾ ਉਹਨਾਂ ਦਾ ਕਰਮ ਕੀ ਹੁੰਦਾ ਹੈ, ਬਹੁਰ ਕਮਾਵੈ ਹੋਏ ਨਿਸੰਕ, ਉਹ ਫੇਰ ਨਿਸ਼ੰਕ ਹੋ ਕੇ ਪਾਪ ਕਰਨੇ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਕੋਈ ਗੱਲ ਨਹੀਂ, ਇੱਕ ਸਾਲ ਦੇ ਪਾਪ ਗੰਗਾ ਚ ਨਹਾ ਕੇ ਲਾਹ ਦਿੱਤੇ ਨੇ, ਹੁਣ ਦੂਜੇ ਸਾਲ ਫਿਰ ਨਾ ਆਵਾਂਗੇ। ਪਾਪ ਕਰਨੋਂ ਨਹੀਂ ਹਟਦੇ ਤੇ ਬਸ ਮੁੜ ਮੁੜ ਕੇ ਪਾਪ ਕਰੀ ਜਾਂਦੇ ਹਨ, ਤੀਰਥਾਂ ਤੇ ਵੀ ਨਹਾਈ ਜਾਂਦੇ ਹਨ। ਪਰ ਸਤਿਗੁਰੂ ਕਹਿੰਦੇ ਹਨ ਜਿਹੜੇ ਐਸੇ ਲੋਕ ਨੇ, ਬਹੁਰ ਕਮਾਵੈ ਹੋਏ ਨਿਸੰਗ ਜਾਂ ਪੁਰਬਾਂਧ ਖਰੇ ਕਾ ਲੰਕ, ਉਹਨਾਂ ਨੂੰ ਜਮਾਂ ਦੀ ਪੁਰੀ ਵਿੱਚ ਬੰਨ ਕੇ ਸਜਾਵਾਂ ਦਿੱਤੀਆਂ ਜਾਣਗੀਆਂ ਤੇ ਉਹਨਾਂ ਦੇ ਮੂੰਹ ਵੀ ਕਾਲੇ ਕੀਤੇ ਜਾਣਗੇ, ਚਾਹੇ ਜਿੰਨੇ ਮਰਜ਼ੀ ਤੀਰਥਾਂ ਤੇ ਨਾ ਲੈਣ। ਭਗਤ ਕਬੀਰ ਜੀ ਨੇ ਵੀ ਇਸ ਗੱਲ ਦਾ ਖੰਡਨ ਕੀਤਾ ਹੈ, ਜਲ ਕੈ ਮੱਜਨ ਜੇ ਗਤ ਹੋਵੇ ਹੈ, ਨਿਤ ਨਿਤ ਮੇਂਢਕ ਨਾਵੇ ਹੈ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ। ਕੱਲਾ ਇਸ਼ਨਾਨ ਦੇ ਨਾਲ ਗੱਲ ਨਹੀਂ ਬਣਦੀ, ਹਜ਼ੂਰ ਫਰਮਾਉਂਦੇ ਨੇ ਵੇਖ ਲੋ ਵੀ ਕੁਝ ਐਸੇ ਵੀ ਲੋਕ ਨੇ, ਮਨ ਖੋਟੈ ਤਨ ਚੋਰ, ਖੋਟੇ ਮਨ ਦੇ ਨਾਲ ਤੇ ਜਿਨ੍ਹਾਂ ਦੇ ਤਨ ਵਿੱਚ ਚੋਰ ਨੇ, ਪਾਪ ਨੇ, ਵਿਕਾਰ ਨੇ, ਉਹ ਤੀਰਥਾਂ ਤੇ ਨਹਾਉਣ ਵਾਸਤੇ ਚੱਲ ਪਏ ਵੀ ਉੱਥੇ ਇਸ਼ਨਾਨ ਕਰਕੇ ਇੱਕ ਤਾਂ ਇੱਕ ਪਾ ਤੇ ਮੈਲ ਲੈ ਗਈ, ਉੱਥੇ ਜਾ ਕੇ ਹੋਰ ਪਾਪ ਕਰਨੇ ਸ਼ੁਰੂ ਕਰ ਦਿੱਤੇ, ਦੋ ਦੁੱਗਣੇ ਪਾ ਹੋਰ ਉਹਨਾਂ ਨੇ ਆਪਣੇ ਉੱਤੇ ਮੈਲ ਚੜਾ ਲਈ। ਦੱਸੋ ਇਹੋ ਜੇ ਨਹਾਉਣ ਦਾ ਕੀ ਫਾਇਦਾ ਹੋਇਆ?
ਬਾਹਰ ਧੋਤੀ ਤੂਮੜੀ, ਅੰਦਰ ਵਿਸ ਨਿਕੋਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਦਾਹਰਨ ਦਿੰਦੇ ਹਨ, ਜਿਵੇਂ ਤੂਮੜੀ ਦਾ ਅਰਥ ਹੈ ਇੱਕ ਕੌੜ ਤੁੰਮੀ ਹੁੰਦੀ, ਇੱਕ ਤਾਂ ਕੌੜ ਤੁੰਮਾ ਹੁੰਦਾ ਨਾ, ਇੱਕ ਉਹ ਤੋਰੀ ਵਰਗੀ ਕੌੜ ਤੁੰਮੀ ਹੁੰਦੀ ਹੈ, ਔਰ ਉਹ ਬਹੁਤ ਕੌੜੀ ਹੁੰਦੀ, ਦੇਖਣ ਵਾਸਤੇ ਤੇ ਇਉਂ ਹੁੰਦੀ ਜਿਵੇਂ ਆਮ ਤੌਰ ਤੇ ਰਾਮ ਤੋਰੀਆਂ ਹੁੰਦੀਆਂ ਨੇ, ਉਹਨਾਂ ਦੀ ਸਬਜ਼ੀ ਵੀ ਬਣ ਜਾਂਦੀ ਹੈ, ਤੇ ਉਹ ਤੂੰਬੜੀ ਵੀ ਉਸੇ ਤਰ੍ਹਾਂ ਦੀ ਹੁੰਦੀ ਹੈ। ਬਾਹਰ ਧੋਤੀ ਤੂੰਬੜੀ, ਜੇ ਉਸ ਤੂੰਬੜੀ ਨੂੰ ਬਾਹਰੋਂ ਧੋਈ ਵੀ ਜਾਈਏ, ਅੰਦਰ ਵਿਸ ਨਕੋਰ, ਉਹਦੇ ਅੰਦਰ ਤਾਂ ਨਰੋਲ ਜ਼ਹਿਰ ਹੀ ਹੁੰਦੀ ਹੈ, ਬਾਹਰੋਂ ਉਸਦਾ ਇਸ਼ਨਾਨ ਕਰਵਾ ਕੇ ਅੰਦਰਲੀ ਜਿਹੜੀ ਉਹਦੀ ਜ਼ਹਿਰ ਹੈ, ਕੌੜਤਨ ਹੈ, ਉਹਨੂੰ ਤੇ ਦੂਰ ਨਹੀਂ ਕੀਤਾ ਜਾ ਸਕਦਾ। ਇੱਕ ਐਸਾ ਪ੍ਰਸੰਗ ਵੀ ਆਉਂਦਾ ਹੈ ਭਗਤ ਮਾਲਾ ਵਿੱਚ, ਕੁਝ ਤੀਰਥ ਯਾਤਰੀ ਆਏ ਭਗਤ ਕਬੀਰ ਜੀ ਨੂੰ ਕਹਿਣ ਲੱਗੇ, ਭਗਤ ਜੀ ਆਓ ਤੁਹਾਨੂੰ ਵੀ ਤੀਰਥਾਂ ਤੇ ਇਸ਼ਨਾਨ ਕਰਵਾ ਲਿਆਈਏ। ਭਗਤ ਜੀ ਕਹਿਣ ਲੱਗੇ ਤੀਰਥਾਂ ਤੇ ਨਹਾਉਣ ਦਾ ਕੀ ਫਾਇਦਾ ਹੈ? ਇਹ ਸਾਧੂ ਕਹਿਣ ਲੱਗੇ ਮਹਾਰਾਜ ਤੀਰਥਾਂ ਤੇ ਨਹਾ ਕੇ ਸਾਰੇ ਪਾਪ ਲੈ ਜਾਂਦੇ ਨੇ, ਮਨ ਨਿਰਮਲ ਹੋ ਜਾਂਦਾ। ਤੇ ਭਗਤ ਕਬੀਰ ਜੀ ਕਹਿਣ ਲੱਗੀ ਅੱਛਾ ਇਉਂ ਕਰੋ, ਤੁਸੀਂ ਆ ਇੱਕ ਤੂੰਬੀ ਹੈ ਸਾਡੇ ਕੋਲ, ਇਹ ਤੁਸੀਂ ਤੂੰਬੀ ਲੈ ਜਾਓ, ਇਹਦਾ ਸਾਰੇ ਤੀਰਥਾਂ ਵਿੱਚ ਇਸ਼ਨਾਨ ਕਰਵਾਉਣਾ, ਜੇ ਤੇ ਇਸ ਤੂੰਬੀ ਦਾ ਸੁਭਾਅ ਬਦਲ ਗਿਆ ਫਿਰ ਤੇ ਅਸੀਂ ਵੀ ਮੰਨ ਲਵਾਂਗੇ ਤੀਰਥਾਂ ਤੇ ਨਹਾਉਣ ਦਾ ਕੁਝ ਫਾਇਦਾ ਹੈ, ਜੇ ਇਹਦਾ ਸੁਭਾਅ ਨਾ ਬਦਲਿਆ ਤੇ ਫਿਰ ਤੀਰਥਾਂ ਤੇ ਨਹਾਉਣ ਦਾ ਕੋਈ ਫਾਇਦਾ ਨਹੀਂ ਹੈ। ਉਹ ਸਾਧੂ ਤੁੰਮੀ ਲੈ ਗਏ ਤੇ ਉਹਨਾਂ ਨੇ ਸਾਰੇ ਤੀਰਥਾਂ ਤੇ ਇਸ਼ਨਾਨ ਕੀਤਾ ਤੇ ਨਾਲ ਤੁੰਮੀ ਦਾ ਵੀ ਕਰਵਾਇਆ। ਜਦੋਂ ਵਾਪਸ ਮੁੜ ਕੇ ਆਏ, ਭਗਤ ਜੀ ਕਹਿਣ ਲੱਗੇ ਆਪਣੇ ਪ੍ਰੇਮੀਆਂ ਨੂੰ, ਬਈ ਇਹਨਾਂ ਸਾਧੂਆਂ ਨੂੰ ਲੰਗਰ ਛਕਾਓ। ਜਦੋਂ ਲੰਗਰ ਛਕਾਉਣ ਲੱਗੇ ਤੇ ਭਗਤ ਜੀ ਨੇ ਆਖਿਆ ਵੀ ਉਹ ਜਿਹੜੀ ਤੁੰਮੀ ਤੀਰਥਾਂ ਤੇ ਇਸ਼ਨਾਨ ਕਰਵਾ ਕੇ ਲਿਆਂਦੀ ਹੈ ਤੇ ਤੁਸੀਂ ਉਹਨੂੰ ਕੱਟ ਕੇ ਉਹਦੀ ਚਟਨੀ ਬਣਾਓ। ਉਹ ਚਟਨੀ ਬਣਾਈ, ਉਹ ਬਿਲਕੁਲ ਜ਼ਹਿਰ ਵਰਗੀ ਕੌੜੀ ਬਣੀ ਤੇ ਜਿੰਨੇ ਸਾਧੂ ਸਨ ਉਹਨਾਂ ਸਾਰਿਆਂ ਨੂੰ ਲੰਗਰ ਵੀ ਛਕਾਇਆ ਤੇ ਨਾਲ ਕਹਿਣ ਲੱਗੇ ਲੋ ਵੀ ਆ ਚਟਨੀ ਦਾ ਵੀ ਸਵਾਦ ਵੇਖੋ। ਜਦੋਂ ਉਹ ਚਟਨੀ ਲੌਕੀ ਦੀ ਖਾਧੀ, ਉਹ ਸਾਰੇ ਥੂ ਥੂ ਕਰਨ ਲੱਗ ਪਏ। ਤਾਂ ਉਸ ਵੇਲੇ ਭਗਤ ਕਬੀਰ ਜੀ ਨੇ ਆਖਿਆ ਸੀ, ਲੌਕੀ 68 ਤੀਰਥ ਨਾਈ, ਕੌਰਾ ਪਨ ਤਉ ਨਾ ਜਾਈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਦਾ ਜੁਲਦਾ ਸਿਧਾਂਤ ਭਗਤ ਕਬੀਰ ਜੀ ਦਾ ਹੈ, ਬਈ ਵੇਖ ਲੋ ਉਹ ਤੁਮੀ 68 ਤੀਰਥਾਂ ਤੇ ਵੀ ਨਾਤੀ, ਪਰ ਉਹਦਾ ਸੁਭਾਅ ਕੁੜਕਣ ਵਾਲਾ ਦੂਰ ਨਾ ਹੋ ਸਕਿਆ। ਬਾਹਰ ਤੋਤੀ ਤੁਮੜੀ, ਅੰਦਰ ਵਿਸਨ ਕੋਰ। ਇਸੇ ਤਰ੍ਹਾਂ ਉਸ ਕੌੜ ਤੁਮੀ ਨੂੰ ਬਾਹਰੋਂ ਜਿੰਨਾ ਮਰਜ਼ੀ ਧੋ ਲਈਏ, ਪਰ ਉਹਦੇ ਅੰਦਰ ਤਾਂ ਨਰੋਲ ਜ਼ਹਿਰ ਹੀ ਰਹਿੰਦੀ ਹੈ।
ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ।
ਲੋ ਦਾਰਿਸ਼ਨਾਥ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਵੀ ਜਿਹੜੇ ਬੰਦੇ ਸਾਧ ਬੰਦੇ ਨੇ, ਭਾਵ ਭੋਲੇ ਪਾਲੇ ਲੋਕ ਨੇ, ਨਿਰਛਲ ਬੰਦੇ ਨੇ, ਨਿਸਕਪਟ ਬੰਦੇ ਨੇ, ਉਹਨਾਂ ਨੂੰ ਸਾਧ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਕੋਈ ਛਲ ਫਰੇਬ ਨਾ ਹੋਵੇ। ਸਾਧ ਭਲੇ ਅਣਨਾਤਿਆਂ, ਬਈ ਜਿਹੜੇ ਇਹੋ ਜਿਹੇ ਸਾਧ ਬੰਦੇ ਨੇ, ਨਿਰਛਲ ਬੰਦੇ ਨੇ, ਉਹ ਤੇ ਜੇ ਤੀਰਥਾਂ ਤੇ ਨਾ ਵੀ ਨਾਉਣ ਤਾਂ ਵੀ ਚੰਗੇ ਹੈ। ਭਾਵ ਉਂਝ ਤਾਂ ਇਸ਼ਨਾਨ ਪਾਨ ਕਰਨਾ ਸਰੀਰ ਦੀ ਸ਼ੁੱਧੀ ਵਾਸਤੇ ਹਰ ਮਨੁੱਖ ਦੇ ਲਈ ਜ਼ਰੂਰੀ ਹੈ ਤੇ ਸਤਿਗੁਰੂ ਦਾ ਹਰ ਗੁਰਸਿੱਖ ਨੂੰ ਤਾਂ ਹੁਕਮ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਪਰ ਗੱਲ ਤੀਰਥਾਂ ਤੇ ਨਾਉਣ ਦੀ ਚੱਲਦੀ ਹੈ। ਸਾਧ ਭਲੇ ਅਣਨਾਤਿਆਂ, ਜਿਹੜੇ ਸਾਧ ਬੰਦੇ ਨੇ ਰੱਬ ਦਾ ਨਾਮ ਜਪਦੇ ਹਨ, ਜੇ ਉਹ ਤੀਰਥਾਂ ਤੇ ਨਹੀਂ ਵੀ ਇਸ਼ਨਾਨ ਕਰਦੇ ਤਾਂ ਵੀ ਚੰਗੇ ਨੇ। ਚੋਰ ਸੇ ਚੋਰਾ ਚੋਰ, ਤੇ ਜੇ ਚੋਰ ਬੰਦੇ ਤੀਰਥਾਂ ਤੇ ਜਾ ਕੇ ਨਹਾ ਵੀ ਲੈਣ, ਉਹ ਤਾਂ ਚੋਰਾਂ ਦੇ ਚੋਰ ਹੀ ਰਹਿੰਦੇ। ਉਹਨਾਂ ਨੇ ਬੁਰੇ ਕੰਮ ਕਰਨੇ ਛੱਡਣੇ ਨਹੀਂ ਤੇ ਫਿਰ ਉਹਨਾਂ ਦਾ ਤੀਰਥਾਂ ਤੇ ਨਹਾਉਣਾ ਕਿਸੇ ਅਰਥ ਨਹੀਂ ਹੈ।
ਪੌੜੀ ਆਪੇ ਹੁਕਮ ਚਲਾਏ ਦਾ, ਜਗ ਧੰਦਾ ਲਾਇਆ।
ਹੁਣ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪੇ ਹੁਕਮ ਚਲਾਏ ਦਾ ਜਗ ਧੰਦਾ ਲਾਇਆ। ਉਹ ਵਾਹਿਗੁਰੂ ਆਪ ਹੀ ਸਾਰੇ ਸੰਸਾਰ ਤੇ ਆਪਣਾ ਹੁਕਮ ਚਲਾਉਂਦਾ ਹੈ, ਜਗ ਧੰਦਾ ਲਾਇਆ ਤੇ ਉਸੇ ਮਾਲਕ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਵੱਖੋ ਵੱਖਰੇ ਧੰਦਿਆਂ ਵਿੱਚ ਲਾਇਆ ਹੋਇਆ ਹੈ।
ਇੱਕ ਆਪੇ ਹੀ ਆਪ ਲਾਇਨ, ਗੁਰ ਤੇ ਸੁਖ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਐਸੇ ਵੀ ਜੀਵ ਹਨ ਜਿਨ੍ਹਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਇੱਕ ਆਪੇ ਹੀ ਆਪ ਲਾਇਨ, ਇਕਨਾਂ ਨੂੰ ਆਪ ਹੀ ਉਸਨੇ ਆਪਣੇ ਨਾਲ ਲਾ ਲਿਆ ਹੈ, ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ, ਗੁਰ ਤੇ ਸੁਖ ਪਾਇਆ। ਪਰ ਉਹਨਾਂ ਨੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਕਰਕੇ ਆਤਮਕ ਸੁਖ, ਅਲੌਕਿਕ ਸੁਖ ਪ੍ਰਾਪਤ ਕਰ ਲਿਆ।
ਦਹ ਦਿਸ ਇਉ ਮਨ ਧਾਵਦਾ, ਗੁਰ ਠਾਕ ਰਹਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਕਰਦੇ ਨੇ, ਇਹ ਜਿਹੜਾ ਮਨ ਸੀ ਪਹਿਲਾਂ ਦੱਸੋ ਦਿਸ਼ਾ ਦੇ ਵਿੱਚ ਦੌੜਦਾ ਸੀ। ਸਾਡੇ ਸਾਰਿਆਂ ਦਾ ਮਨ ਦੌੜਦਾ ਹੀ ਹੈ ਨਾ। ਕਬਹੂੰ ਜੀੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ। ਲੋਭੀ ਜੀਰਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਜਿਹੜਾ ਦੱਸੋ ਦਿਸ਼ਾ ਦੇ ਵਿੱਚ ਮਨ ਦੌੜਦਾ ਸੀ, ਗੁਰ ਠਾਕ ਰਹਾਇਆ, ਉਹ ਗੁਰੂ ਨੇ ਰੋ ਕੇ ਉਸਨੂੰ ਇੱਕ ਥਾਂ ਤੇ ਟਿਕਾ ਦਿੱਤਾ। ਭਾਵ ਜਦੋਂ ਗੁਰੂ ਦੀ ਮਿਹਰ ਹੁੰਦੀ ਹੈ, ਮਨ ਵਸ ਆਵੇ, ਨਾਨਕਾ ਜੇ ਪੂਰਨ ਕਿਰਪਾ ਹੋਏ, ਫਿਰ ਇਹ ਮਨ ਟਿਕਾਓ ਵਿੱਚ ਆ ਜਾਂਦਾ ਹੈ।
ਨਾਵੈ ਨੋ ਸਭ ਲੋਚਦੀ, ਗੁਰਮਤੀ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਨਾਮ ਨੂੰ ਸਾਰੀ ਦੁਨੀਆਂ ਲੋਚਦੀ ਹੈ, ਸਾਰੇ ਲੋਕ ਤਰਸਦੇ ਨੇ ਵੀ ਸਾਨੂੰ ਵੀ ਨਾਮ ਮਿਲ ਜਾਵੇ, ਕਿਉਂਕਿ ਨਾਮ ਦੇ ਵਿੱਚ ਸਾਰੇ ਸੁੱਖ ਨੇ, ਨਾਮ ਦੇ ਵਿੱਚ ਸਾਰੀਆਂ ਵਡਿਆਈਆਂ ਨੇ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ। ਇਸੇ ਲਈ ਨਾਮ ਨੂੰ ਸਾਰੀ ਦੁਨੀਆਂ ਚਾਹੁੰਦੀ ਹੈ, ਗੁਰਮਤੀ ਪਾਇਆ, ਪਰ ਉਹ ਨਾਮ ਗੁਰਮਤ ਨੂੰ ਧਾਰਨ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ।
ਤੁਰ ਲਿਖਿਆ ਮੇਟ ਨ ਸਕੀ ਹੈ ਜੋ ਹਰ ਲਿਖ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਲ ਇਹ ਵੀ ਗੱਲ ਹੈ ਜੋ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਵੀ ਜੀਵ ਦੇ ਮੱਥੇ ਉਤੇ ਲੇਖ ਲਿਖ ਦਿੱਤਾ ਹੈ ਜੋ ਹਰ ਲਿਖ ਪਾਇਆ। ਜੋ ਵਾਹਿਗੁਰੂ ਨੇ ਕਿਸੇ ਵੀ ਜੀਵ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਤੁਰ ਲਿਖਿਆ ਮੇਟ ਨਾ ਸਕੀ ਹੈ, ਉਹ ਧੁਰ ਦਾ ਲਿਖਿਆ ਮੇਟ ਨਹੀਂ ਸਕੀਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾਰ। ਜੋ ਵਾਹਿਗੁਰੂ ਨੇ ਸਾਡੇ ਜੀਵਾਂ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ ਉਹ ਕਦੇ ਮਿਟ ਨਹੀਂ ਸਕਦਾ। ਹਾਂ, ਜੇ ਗੁਰੂ ਦੀ ਸ਼ਰਨ ਵਿੱਚ ਚਲੇ ਜਾਈਏ ਫਿਰ ਸੂਲੀ ਤੋਂ ਸੂਲ ਜ਼ਰੂਰ ਬਣ ਜਾਂਦੀ ਹੈ ਤੇ ਗੁਰੂ ਮਹਾਰਾਜ ਦੀ ਸ਼ਰਨ ਲੈਣ ਦਾ ਲਾਭ ਜ਼ਰੂਰ ਮਿਲ ਜਾਂਦਾ ਹੈ।
ਸਲੋਕ ਮਹੱਲਾ ਪਹਿਲਾ ਦੋਇ ਦੀਵੇ ਚੌਦੇ ਹਟਨਾਲੇ ਜੇਤੇ ਜੀ ਤੇਤੇ ਵਣਜਾਰੇ।
ਹੁਣ ਅੱਗੇ ਫੇਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੀ ਪਵਿੱਤਰ ਉਪਦੇਸ਼ ਆ ਰਿਹਾ ਹੈ। ਹਜ਼ੂਰ ਫਰਮਾਉਂਦੇ ਨੇ ਦੋਏ ਦੀਵੇ, ਚੰਦਰਮਾ ਤੇ ਸੂਰਜ ਇਹ ਦੋ ਦੀਵੇ ਨੇ, ਚੌਦਾਂ ਹਟਨਾਲੇ ਜਿਹੜੇ ਚੌਦਾਂ ਲੋਕ ਨੇ ਇਹ ਮਾਨੋ ਹਟਨਾਲੇ ਦਾ ਅਰਥ ਬਾਜ਼ਾਰ ਬਣੇ ਹੋਏ ਹਨ। ਜੇਤੇ ਜੀ ਤੇਤੇ ਵਣਜਾਰੇ ਤੇ ਜਿਤਨੇ ਵੀ ਜੀਵ ਨੇ ਇਹ ਚੌਦਾਂ ਲੋਕਾਂ ਦੇ ਵਿੱਚ ਆਏ ਹੋਏ ਇਹ ਸਾਰੇ ਹੀ ਵਣਜਾਰੇ ਨੇ, ਵਪਾਰੀ ਨੇ। ਦੋ ਦੀਵੇ ਚੰਦਰਮਾ ਤੇ ਸੂਰਜ ਨੇ ਤੇ ਚੌਦਾਂ ਪਵਨ ਇਹ ਮਾਨੋ ਬਾਜ਼ਾਰ ਬਣੇ ਹੋਏ ਨੇ ਤੇ ਜਿਤਨੇ ਵੀ ਜੀਵ ਆਏ ਨੇ ਉਹ ਸਾਰੇ ਦੇ ਸਾਰੇ ਵਣਜਾਰੇ ਨੇ। ਵਿਅਸ਼ਟੀ ਭੇਦ ਕਰਕੇ ਉਹ ਵੀ ਅਰਥ ਹੈ ਦੋਏ ਦੀਵੇ। ਦੋ ਦੀਵੇ ਕਿਹੜੇ ਨੇ? ਆ ਸਾਡੇ ਨੇਤਰ ਦੋ ਦੀਵੇ ਹਨ, ਚੌਦਾਂ ਹਟਨਾਲੇ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਮਨ ਬੁੱਧ ਚਿੱਤ ਹੰਕਾਰ, ਇਹ ਚਾਰ ਅੰਤਹ ਕਰਨ ਦੀਆਂ ਬਿਰਤੀਆਂ ਰਲ ਕੇ ਇਹ ਚੌਦਾਂ ਬਾਜ਼ਾਰ ਨੇ। ਜੇਤੇ ਜੀ ਤੇਤੇ ਵਣਜਾਰੇ, ਜਿਤਨੇ ਵੀ ਜੀਵ ਆਏ ਨੇ ਉਹ ਸਾਰੇ ਦੇ ਸਾਰੇ ਵਪਾਰੀ ਨੇ, ਉਹ ਆਪੋ ਆਪਣੇ ਢੰਗ ਦੇ ਨਾਲ ਇਹ ਕਰਮਾਂ ਦਾ ਸੌਦਾ ਕਰ ਰਹੇ ਹਨ।
ਖੁੱਲੇ ਹਟ ਹੋਵਾ ਵਾਪਾਰ, ਜੋ ਪਹੁੰਚੈ ਸੋ ਚੱਲਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਖੁੱਲੇ ਹਟ, ਵੀ ਇਹ ਹੱਟਾਂ ਖੁੱਲੀਆਂ ਹੋਈਆਂ ਨੇ, ਸਟੋਰ ਖੁੱਲੇ ਹੋਏ ਨੇ ਤੇ ਹੋਆ ਵਾਪਾਰ ਤੇ ਬਹੁਤ ਵਪਾਰ ਹੋ ਰਿਹਾ ਹੈ, ਭਾਵ ਪ੍ਰਤੱਖ ਵੀ ਵਪਾਰ ਹੋ ਰਿਹਾ ਹੈ। ਖੁੱਲੇ ਹੱਟ ਇਸੇ ਤਰ੍ਹਾਂ ਜਿਹੜੇ ਧਾਰਮਿਕ ਅਸਥਾਨ ਨੇ, ਧਾਰਮਿਕ ਸੰਸਥਾਵਾਂ ਨੇ, ਇਹ ਮਾਨੋ ਹੱਟਾਂ ਖੁੱਲੀਆਂ ਹੋਈਆਂ ਨੇ, ਇਹਨਾਂ ਤੇ ਵਪਾਰ ਹੋ ਰਿਹਾ। ਅਥਵਾ ਖੁੱਲੇ ਹੱਟ ਸਾਡੇ ਜਿਹੜੇ ਇੰਦਰੀਆਂ ਰੂਪੀ ਹੱਟ ਖੁੱਲੇ ਹੋਏ ਨੇ, ਇਹਨਾਂ ਦੇ ਵਿੱਚ ਵਿਸ਼ਿਆਂ ਦਾ ਵਪਾਰ ਹੋ ਰਿਹਾ ਹੈ। ਜੋ ਪਹੁੰਚੇ ਸੋ ਚੱਲਣ ਹਾਰ, ਜੋ ਵੀ ਜੀਵ ਇੱਥੇ ਪਹੁੰਚਦਾ ਹੈ ਤੇ ਉਹਨੂੰ ਇਹ ਬਾਜ਼ਾਰ ਛੱਡ ਕੇ ਵਾਪਸ ਆਪਣੇ ਘਰ ਇੱਕ ਦਿਨ ਜ਼ਰੂਰ ਜਾਣਾ ਹੀ ਪੈਂਦਾ ਹੈ।
ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਧਰਮ ਇੱਕ ਦਲਾਲ ਹੈ, ਜਿਵੇਂ ਕੋਈ ਸੌਦਾ ਕਰਵਾਉਂਦੇ ਨੇ, ਜਿਵੇਂ ਅਕਸਰ ਕੋਈ ਵਪਾਰ ਦੇ ਵਿੱਚ ਵੀ ਦਲਾਲ ਕੰਮ ਕਰਦੇ ਨੇ ਤੇ ਫਿਰ ਉਹ ਕੁਝ ਨਾ ਕੁਝ ਕਮਿਸ਼ਨ ਵੀ ਲੈਂਦੇ ਨੇ। ਇਧਰੋਂ ਧਰਮ ਦਲਾਲ ਜਿਹੜਾ ਧਰਮਰਾਜ ਉਹ ਦਲਾਲ ਹੈ, ਪਾਏ ਨਿਸ਼ਾਨ ਜਿਤਨੇ ਵੀ ਜੀਵ ਚੰਗਾ ਮਾੜਾ ਜਿਹੋ ਜਿਹਾ ਵੀ ਵਪਾਰ ਕਰਦੇ ਹਨ ਤੇ ਉਹਨਾਂ ਤੇ ਉਹ ਨਿਸ਼ਾਨ ਲਾ ਦਿੰਦਾ, ਉਹਨਾਂ ਤੇ ਮੋਹਰ ਲਾ ਦਿੰਦਾ। ਕੋਈ ਪੁੰਨ ਕਰਦਾ, ਕੋਈ ਪਾਪ ਕਰਦਾ, ਕੋਈ ਗੁਣ ਖਰੀਦਦਾ, ਕੋਈ ਔਗਣ ਖਰੀਦਦਾ ਹੈ। ਗੱਲ ਕੀ, ਜਿਹੜਾ ਧਰਮਰਾਜ ਹੈ ਇਹੀ ਇੱਕ ਦਲਾਲ ਹੈ, ਇਹ ਸਭ ਦੇ ਉੱਤੇ ਆਪਣਾ ਨਿਸ਼ਾਨ ਲਾਈ ਜਾਂਦਾ ਹੈ।
ਕਰ ਆਏ ਵਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਨਾਮ ਲਾਹਾ ਪ੍ਰਵਾਨ। ਭਾਈ, ਅਸਲੀ ਪਰਮੇਸ਼ਰ ਦੀ ਦਰਗਾਹ ਵਿੱਚ ਤਾਂ ਵਾਹਿਗੁਰੂ ਦੇ ਨਾਮ ਦਾ ਲਾਹਾ ਹੀ ਪ੍ਰਵਾਨ ਹੁੰਦਾ, ਭਾਵ ਜਿਹੜੇ ਹੋਰ ਕੋਈ ਲੋਕ ਕਰਮਾਂ ਦੇ ਵਪਾਰੀ ਨੇ, ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਿੰਨ ਹੀ ਬਣਜਿਆ ਕਾਂਸੀ ਤਾਂਬਾ, ਕਿੰਨ ਹੀ ਲੌਂਗ ਸੁਪਾਰੀ, ਸੰਤਹੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਪਰਮੇਸ਼ਰ ਦੀ ਦਰਗਾਹ ਦੇ ਵਿੱਚ ਹੋਰ ਕੋਈ ਸੌਦਾ ਪ੍ਰਵਾਨ ਨਹੀਂ ਹੈ, ਉੱਥੇ ਤੇ ਨਾਮ ਦਾ ਲਾਹਾ ਹੀ ਪ੍ਰਵਾਨ ਗਿਣਿਆ ਜਾਂਦਾ ਹੈ।
ਘਰ ਆਏ ਵਜੀ ਵਾਧ ਆਈ, ਸੱਚ ਨਾਮ ਕੀ ਮਿਲੀ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਗੁਰੂ ਦੇ ਪਾਸੋਂ ਸੱਚੇ ਨਾਮ ਦੀ ਵਡਿਆਈ ਮਿਲੀ ਹੈ, ਉਹ ਜਦੋਂ ਆਪਣੇ ਘਰ ਭਾਵ ਰੱਬੀ ਘਰ ਰੱਬ ਦੀ ਦਰਗਾਹ ਵਿੱਚ ਆਏ, ਵਜੀ ਵਾਧ ਆਈ, ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਪ੍ਰਗਟ ਹੋਈ, ਭਾਵ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਨ ਸਨਮਾਨ ਮਿਲਿਆ ਹੈ। ਜਿਨ੍ਹਾਂ ਨੂੰ ਨਾਮ ਦੀ ਵਡਿਆਈ ਮਿਲੀ ਤੇ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਖੁਸ਼ੀਆਂ ਪ੍ਰਾਪਤ ਹੋਈਆਂ।
ਮਹੱਲਾ ਪਹਿਲਾ, ਰਾਤੀ ਹੋਵਨ ਕਾਲੀਆਂ, ਸੁਪੇਦਾ ਸੇਵਨ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਉਪਦੇਸ਼ ਦਿੰਦੇ ਹਨ, ਵੇਖੋ ਕੁਦਰਤ ਦਾ ਕੈਸਾ ਇੱਕ ਨਿਯਮ ਹੈ, ਜਿਹੋ ਜਿਹਾ ਕਿਸੇ ਜੀਵ ਦਾ ਸੁਭਾਵ ਬਣਾ ਦਿੱਤਾ ਹੈ ਜਾਂ ਕਿਸੇ ਦਾ ਰੰਗ ਰੂਪ ਬਣਾ ਦਿੱਤਾ ਹੈ, ਉਹ ਜਿਹੋ ਜਿਹਾ ਬਣਾਇਆ ਉਹੋ ਜਿਹਾ ਹੀ ਰਹਿੰਦਾ ਹੈ। ਕੋਈ ਸਮੇਂ ਦੇ ਬਦਲਣ ਦੇ ਨਾਲ ਉਹਦੇ ਵਿੱਚ ਕੋਈ ਪਰਿਵਰਤਨ ਨਹੀਂ ਆ ਸਕਦਾ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਦਾਹਰਣ ਦਿੰਦੇ ਹਨ, ਰਾਤੀ ਹੋਵਨ ਕਾਲੀਆਂ, ਬਈ ਦੇਖ ਲੋ ਜਿਹੜੀਆਂ ਰਾਤਾਂ ਨੇ ਬੜੀਆਂ ਕਾਲੀਆਂ ਹੁੰਦੀਆਂ ਨੇ। ਆਮ ਤੌਰ ਤੇ ਹੀ ਰਾਤ ਨੂੰ ਹਨੇਰਾ ਹੁੰਦਾ ਤੇ ਖਾਸ ਕਰਕੇ ਜਿਹੜੀਆਂ ਮੱਸਿਆ ਦੀਆਂ ਰਾਤਾਂ ਨੇ ਉਹ ਵਧੇਰੇ ਕਾਲੀਆਂ ਹੁੰਦੀਆਂ ਨੇ, ਕਿਉਂਕਿ ਅੱਗੋਂ ਪਿੱਛੋਂ ਤਾਂ ਚੰਦਰਮਾ ਚੜ੍ਹਦਾ ਹੈ, ਉਹਦਾ ਥੋੜਾ ਬਹੁਤ ਪ੍ਰਕਾਸ਼ ਦਿਖਾਈ ਦਿੰਦਾ ਹੈ, ਪਰ ਮੱਸਿਆ ਦੀ ਰਾਤ ਨੂੰ ਕੂੜ ਅਮਾਵੋ ਸੱਚ ਚੰਦਰਮਾ ਦਿਸੈ ਨਾ ਹੀ ਕਹਿ ਚੜਿਆ। ਮੱਸਿਆ ਦੀ ਰਾਤ ਸਭ ਤੋਂ ਵੱਧ ਹਨੇਰੀ ਮੰਨੀ ਗਈ ਹੈ। ਹਾਜ਼ੂਰ ਕਹਿੰਦੇ, ਵੇਖ ਲੋ ਭਾਈ, ਰਾਤਾਂ ਭਾਵੇਂ ਕਿੰਨੀਆਂ ਵੀ ਕਾਲੀਆਂ ਹੋਣ, ਸੁਪੇਦਾ ਸੇਵਨ, ਜਿਹੜੀਆਂ ਚੀਜ਼ਾਂ ਦੇ ਰੰਗ ਸੁਪੇਦਾ ਦਰ ਸਫੈਦ ਹਨ, ਵਾਈਟ ਹਨ, ਜਿਨ੍ਹਾਂ ਦੇ ਰੰਗ ਚਿੱਟੇ ਨੇ ਉਹਨਾਂ ਦੇ ਰੰਗ ਚਿੱਟੇ ਹੀ ਰਹਿੰਦੇ ਨੇ। ਜੇ ਰਾਤਾਂ ਜਿੰਨੀਆਂ ਮਰਜ਼ੀ ਕਾਲੀਆਂ ਹੋਣ, ਚਿੱਟੀਆਂ ਚੀਜ਼ਾਂ ਦੇ ਰੰਗ ਚਿੱਟੇ ਹੀ ਰਹਿੰਦੇ ਹਨ।
ਦੇਹੋ ਬੱਗਾ ਤਪੈ ਕਣਾ, ਕਾਲਿਆ ਕਾਲੇ ਵਨ।
ਫਿਰ ਦੂਜੇ ਪਾਸੇ ਇਹ ਵੀ ਦੇਖ ਲੋ, ਦੇਹੋ ਬੱਗਾ, ਜਿਹੜਾ ਦੇਹੋ ਦਾ ਅਰਥ ਹੈ ਦਿਨ, ਉਹ ਬੱਗਾ ਦਾ ਅਰਥ ਬਹੁਤ ਉੱਜਲ ਹੁੰਦਾ ਹੈ, ਜਦੋਂ ਦਿਨ ਚੜ੍ਹਦਾ ਹੈ ਤੇ ਕਿੰਨਾ ਸਾਫ਼ ਸਾਫ਼ ਦਿਖਾਈ ਦਿੰਦਾ, ਇਹ ਦਿਨ ਬੜਾ ਉੱਜਲ ਮੰਨਿਆ ਹੈ। ਦੇਹੋ ਬੱਗਾ ਤਪੈ ਕਣਾ, ਇਹ ਜਿਹੜਾ ਦਿਨ ਹੈ ਐਨ ਚਿੱਟਾ ਦਿਨ, ਭਾਵੇਂ ਬਹੁਤ ਹੀ ਤਪਦਾ ਹੈ। ਹੁਣ ਜਿਵੇਂ ਗਰਮੀ ਦੀ ਰੁੱਤ ਵਿੱਚ ਵੀ ਜਦੋਂ ਦੁਪਹਿਰ ਦਾ ਸਮਾਂ ਹੁੰਦਾ ਹੈ, ਉਸ ਵੇਲੇ ਐਨ ਚਿੱਟਾ ਦਿਨ ਹੁੰਦਾ ਹੈ ਤੇ ਨਾਲ ਗਰਮੀ ਵੀ ਪੈਂਦੀ ਹੈ। ਇਉਂ ਦੇਹੋ ਬੱਗਾ ਤਪੈ ਕਣਾ, ਚਿੱਟਾ ਦਿਨ, ਭਾਵੇਂ ਬਹੁਤਾ ਵੀ ਤਪਦਾ ਰਹਿੰਦਾ ਹੈ, ਗਰਮੀ ਵੀ ਪੈਂਦੀ ਹੈ, ਕਾਲਿਆਂ ਕਾਲੇ ਵਨ, ਤੇ ਜਿਹੜੇ ਵੀ ਉਹ ਕਾਲੇ ਰੰਗ ਦੇ ਪਦਾਰਥ ਨੇ ਉਹਨਾਂ ਦੇ ਰੰਗ ਕਾਲੇ ਹੀ ਰਹਿੰਦੇ ਨੇ, ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਜਿੰਨੀ ਮਰਜ਼ੀ ਤੇ ਧੁੱਪ ਪਈ ਜਾਵੇ, ਜਿੰਨਾ ਮਰਜ਼ੀ ਦਿਨ ਸਾਫ਼ ਹੋਵੇ, ਪਰ ਕਾਲਿਆਂ ਦੇ ਰੰਗ ਕਾਲੇ ਹੀ ਰਹਿੰਦੇ ਨੇ। ਇਹਦਾ ਮਤਲਬ ਇਹ ਹੈ ਬਈ ਕਈ ਲੋਕ ਅਕਸਰ ਇਹ ਗੱਲ ਕਹਿ ਦਿੰਦੇ ਨੇ ਬਈ ਅੱਗੇ ਸਮਾਂ ਬੜਾ ਚੰਗਾ ਸੀ, ਸਤਯੁਗ ਦਾ ਸਮਾਂ ਬੜਾ ਚੰਗਾ ਸੀ, ਹੁਣ ਤੇ ਕਲਯੁਗ ਦਾ ਸਮਾਂ ਆ ਗਿਆ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਸਮੇਂ ਦਾ ਪ੍ਰਭਾਵ ਉਹਨਾਂ ਲੋਕਾਂ ਤੇ ਹੀ ਪੈਂਦਾ ਹੈ ਜਿਨ੍ਹਾਂ ਦੇ ਆਪਣੇ ਜੀਵਨ ਅੱਛੇ ਨਹੀਂ ਹੁੰਦੇ। ਜਿਨ੍ਹਾਂ ਦਾ ਆਪਣਾ ਜੀਵਨ ਅੱਛਾ ਹੋਵੇ, ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਹੈ ਬਈ ਵੇਖ ਲੋ ਕਬੀਰ, ਚੰਦਨ ਕਾ ਬਿਰਵਾ ਪਲਾ, ਬੇੜਿਓ ਟਾਕ ਪੁਲਾਸ, ਓਈ ਵੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ, ਮਲਿਆਗਰ ਪੁਜੰਗੋਂ ਬੇੜਿਆ ਤੈ ਸੀਤਲਤਾ ਨਾ ਤਜੰਤ। ਦੇਖ ਲੋ ਚੰਦਨ ਦੇ ਬਿਰਛ ਦੇ ਨਾਲ ਜ਼ਹਿਰੀਲੇ ਸੱਪ ਵੀ ਨਾਲ ਉਹਦੇ ਲਮਕਦੇ ਰਹਿੰਦੇ ਨੇ, ਪਰ ਉਹ ਆਪਣੀ ਠੰਡੀ ਤਾਸੀਰ ਨੂੰ ਸੁਭਾਅ ਨੂੰ ਛੱਡਦਾ ਨਹੀਂ ਹੈ। ਤੇ ਜਿਹੜੇ ਮਾੜੇ ਸੁਭਾਵਾਂ ਵਾਲੇ ਲੋਕ ਨੇ, ਚਾਹੇ ਉਹਨਾਂ ਨੂੰ ਕਿੰਨਾ ਉਪਦੇਸ਼ ਦੇਈ ਜਾਓ ਤੇ ਉਹ ਵੀ ਆਪਣਾ ਸੁਭਾਅ ਨਹੀਂ ਛੱਡਦੇ। ਇਹ ਕੁਦਰਤੀ ਗੱਲ ਹੈ, ਜਿਹੋ ਜਿਹਾ ਕਿਸੇ ਦਾ ਸੁਭਾਅ ਬਣ ਗਿਆ, ਚੰਗਾ ਜਾਂ ਮਾੜਾ, ਉਹਨੂੰ ਬਦਲਣਾ ਬਹੁਤ ਹੀ ਔਖਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਵੇਖ ਲੋ, ਰਾਤਾਂ ਭਾਵੇਂ ਕਿੰਨੀਆਂ ਵੀ ਕਾਲੀਆਂ ਹੋਣ, ਤੇ ਚਿੱਟੀਆਂ ਚੀਜ਼ਾਂ ਦੇ ਰੰਗ ਚਿੱਟੇ ਹੀ ਰਹਿੰਦੇ ਨੇ। ਇਹਦਾ ਮਤਲਬ ਇਹ ਹੈ ਹਾਲਾਤ ਚਾਹੇ ਕਿੰਨੇ ਵੀ ਮਾੜੇ ਹੋਣ ਪਰ ਜਿਨ੍ਹਾਂ ਦੇ ਮਨ ਸਾਫ ਨੇ ਔਰ ਉਹ ਉੱਜਲ ਹੀ ਰਹਿੰਦੇ ਨੇ। ਦੇਹੋ ਬੱਗਾ ਤਪੈ ਕਣਾ ਕਾਲਿਆ ਕਾਲੇ ਵਨ, ਦਿਨ ਦੇਖ ਲੋ ਚਿੱਟਾ ਦਿਨ ਭਾਵੇਂ ਕਿੰਨਾ ਵੀ ਤਪ ਰਿਹਾ ਹੋਵੇ ਤੇ ਪਰ ਕਾਲੀਆਂ ਚੀਜ਼ਾਂ ਦੇ ਰੰਗ ਕਾਲੇ ਹੀ ਰਹਿੰਦੇ ਨੇ। ਇਸੇ ਤਰ੍ਹਾਂ ਜੇ ਕੋਈ ਚੰਗਾ ਸਮਾਂ ਵੀ ਹੋਵੇ, ਗਿਆਨ ਦਾ ਸੂਰਜ ਚੜਿਆ ਹੋਵੇ ਤੇ ਚਿੱਟੇ ਦਿਨ ਵਾਂਗੂ ਧਰਮ ਦਾ ਪ੍ਰਕਾਸ਼ ਵੀ ਹੁੰਦਾ ਹੋਵੇ, ਪਰ ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਦੇ ਮਨ ਕਾਲੇ ਨੇ ਤੇ ਉਹ ਕਾਲਿਆਂ ਦੇ ਰੰਗ ਕਾਲੇ ਰਹਿੰਦੇ ਨੇ, ਉਹ ਬਦਲ ਨਹੀਂ ਸਕਦੇ।
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੰਧੇ ਅਕਲੀ ਬਾਹਰੇ ਵੀ ਜਿਹੜੇ ਅੰਨੇ ਮਾਨਸਿਕ ਤੌਰ ਤੇ ਅੰਨੇ ਅਗਿਆਨੀ ਪੁਰਸ਼ ਨੇ ਉਹ ਅਕਲ ਤੋਂ ਸੱਖਣੇ ਨੇ, ਚੰਗੀ ਅਕਲ ਤੋਂ ਹੀਣੇ ਨੇ। ਮੂਰਖ ਅੰਧ ਗਿਆਨ, ਉਹਨਾਂ ਮੂਰਖਾਂ ਦਾ ਗਿਆਨ ਵੀ ਅੰਨਾ ਹੁੰਦਾ ਹੈ, ਭਾਵ ਜੋ ਕੁਝ ਵੀ ਉਹ ਲੋਕਾਂ ਨੂੰ ਦੱਸਦੇ ਨੇ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੁੰਦੀ, ਬਲਕਿ ਅੰਧ ਵਿਸ਼ਵਾਸ ਤੇ ਅੰਨਾ ਹੀ ਗਿਆਨ ਹੁੰਦਾ ਹੈ।
ਨਾਨਕ ਨਦਰੀ ਬਾਹਰੇ ਕਬਹਿ ਨ ਪਾਵੈ ਮਾਨ,
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਤੋਂ ਬਿਨਾਂ ਕਬਹਿ ਨ ਪਾਵੈ ਮਾਨ, ਉਹ ਲੋਕ ਕਦੇ ਵੀ ਰੱਬੀ ਦਰਗਾਹ ਦੇ ਵਿੱਚ ਮਾਣ ਸਤਿਕਾਰ ਨਹੀਂ ਪਾ ਸਕਦੇ।
ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾ ਆਪੇ,
ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਉਪਦੇਸ਼ ਦਿੰਦੇ ਹਨ, ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਨੇ, ਉਹ ਸੱਚੇ ਮਾਲਕ ਨੇ ਇਹ ਸਰੀਰ ਇੱਕ ਆਪਣੇ ਰਹਿਣ ਦੇ ਲਈ ਕਿਲਾ ਬਣਾਇਆ ਹੋਇਆ। ਇਹ ਸਰੀਰ ਇੱਕ ਕਿਲਾ ਹੈ, ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ।
ਇੱਕ ਦੂਜੇ ਪਾਏ ਖੁਆਇਨ ਹੋਮੈ ਵਿੱਚ ਵਿਆਪੇ,
ਹਾਂ ਇੱਕ ਐਸੇ ਵੀ ਲੋਕ ਨੇ ਜਿਹੜੇ ਹੋਮੈ ਦੇ ਵਿੱਚ ਵਿਆਪੇ ਫਸੇ ਹੋਏ ਨੇ, ਹੋਮੈ ਦੇ ਵਿੱਚ ਖਚਤ ਹੋਏ ਹੋਏ ਨੇ। ਦੂਜੇ ਪਾਏ ਖੁਆਇਨ, ਉਹਨਾਂ ਨੂੰ ਦੂਜੇ ਭਾਵ ਦੇ ਵਿੱਚ ਮਾਇਆ ਦੇ ਮੋਹ ਦੇ ਵਿੱਚ ਲਾ ਕੇ ਉਹਨਾਂ ਨੂੰ ਭੁਲਾ ਦਿੱਤਾ, ਉਹਨਾਂ ਨੂੰ ਕੁਰਾਹੀ ਪਾ ਦਿੱਤਾ ਹੈ।
ਇਹ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ,
ਇਹ ਮਾਨਸ ਜਨਮ ਦੁਲੰਬ ਸਾ ਤੇ ਬਿਸਰਾਮ ਹੈ ਮਨ ਮੁਖ ਸੰਤਾਪੇ, ਇਹ ਮਾਨਸ ਜਨਮ ਦੁਲੰਬ ਸਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨੁੱਖਾ ਜਨਮ ਬਹੁਤ ਦੁਰਲਭ ਪ੍ਰਾਪਤ ਹੋਇਆ ਸੀ, ਸਾ ਦਾ ਅਰਥ ਸੀ, ਉਧਰ ਦੁਆਬੇ ਚ ਸੀ ਦੀ ਥਾਂ ਤੇ ਸਾ ਸ਼ਬਦ ਵੀ ਵਰਤੇ ਨੇ। ਇਹ ਮਾਨਸ ਜਨਮ ਦੁਲੰਬ ਸਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਮਨੁੱਖਾ ਜਨਮ ਬਹੁਤ ਔਖਾ ਲੱਭਿਆ ਸੀ, ਮਨਮੁਖ ਸੰਤਾਪੇ, ਪਰ ਮਨਮੁਖ ਇਹਦੇ ਵਿੱਚ ਮਾੜੇ ਕੰਮ ਕਰਕੇ ਦੁਖੀ ਭੋਗਦੇ ਹਨ।
ਜਿਸ ਆਪ ਬੁਝਾਏ ਸੋ ਬੁਝ ਸੀ ਜੀ ਸਤਿਗੁਰ ਥਾਪੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਨੂੰ ਵਾਹਿਗੁਰੂ ਆਪ ਹੀ ਯਥਾਰਥ ਗਿਆਨ ਦੀ ਸੋਝੀ ਬਖਸ਼ੇ ਉਹੀ ਉਸ ਨੂੰ ਸਮਝ ਸਕਦਾ ਹੈ, ਸਮਝ ਗੋਚਰਾ ਕਰ ਸਕਦਾ ਹੈ, ਤੇ ਮਹਾਰਾਜ ਫਿਰ ਕਿਸ ਨੂੰ ਵਾਹਿਗੁਰੂ ਪਰਮੇਸ਼ਰ ਸੋਝੀ ਬਖਸ਼ਿਸ਼ ਕਰਦਾ ਹੈ, ਜਿਸ ਸਤਿਗੁਰ ਥਾਪੇ, ਜਿਸ ਨੂੰ ਸਤਿਗੁਰੂ ਥਾਪੜਾ ਦਿੰਦੇ ਨੇ, ਜਿਸ ਨੂੰ ਸਤਿਗੁਰੂ ਆਸੀਸ ਦਿੰਦੇ ਨੇ, ਤੇ ਫਿਰ ਉਹਨਾਂ ਤੇ ਮਾਲਕ ਵਾਹਿਗੁਰੂ ਵੀ ਪ੍ਰਸੰਨ ਹੁੰਦਾ ਹੈ।
ਸਭ ਜਗ ਖੇਲ ਰਚਾਇਓਨ ਸਭ ਵਰਤੈ ਆਪੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਭ ਜਗ ਖੇਲ ਰਚਾਇਓਨ, ਇਹ ਸਾਰੇ ਸੰਸਾਰ ਦਾ ਖੇਡ ਵੀ ਉਸੇ ਵਾਹਿਗੁਰੂ ਪਰਮੇਸ਼ਰ ਨੇ ਹੀ ਬਣਾਇਆ ਹੈ। ਸਭ ਵਰਤੈ ਆਪੇ, ਤੇ ਸਭ ਦੇ ਅੰਦਰੋਂ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ।
ਸਲੋਕ ਮਹੱਲਾ ਪਹਿਲਾ, ਚੋਰਾ ਜਾਰਾ ਰੰਡੀਆਂ ਕੁੱਟੜੀਆਂ ਦੀ ਬਾਣ,
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਕਲਯੁਗ ਦਾ ਜੋ ਵਰਤਾਰਾ ਵਰਤ ਰਿਹਾ ਹੈ ਉਹਦੇ ਬਾਰੇ ਸਾਨੂੰ ਸਮਝਾ ਰਹੇ ਹਨ ਵੀ ਕਲਯੁਗ ਦਾ ਸਮਾਂ ਐਸਾ ਆਵੇਗਾ ਜਿਸ ਦੇ ਅੰਦਰ ਚੋਰਾਂ ਯਾਰਾਂ ਰੰਡੀਆਂ ਤੇ ਕੁੱਟਣੀਆਂ ਦੇ ਦੀਵਾਨ ਸਜਣਗੇ, ਭਾਵ ਉਹਨਾਂ ਦੀਆਂ ਮਹਿਫਲਾਂ ਲੱਗਣਗੀਆਂ। ਉਹ ਅਸੀਂ ਅਕਸਰ ਵੇਖ ਹੀ ਰਹੇ ਹਾਂ ਜਿਹੜੇ ਚੋਰ ਔਚੱਕੇ ਨੇ ਤੇ ਬਦ ਫੈਲੀਆਂ ਕਰਨ ਵਾਲੇ ਲੋਕ ਨੇ ਤੇ ਰੰਡੀਆਂ ਜਿਹੜੀਆਂ ਨਖਸਮਣੀਆਂ ਇਸਤਰੀਆਂ ਨੇ ਤੇ ਕੁੱਟਣੀਆਂ ਜਿਹੜੀਆਂ ਦਲੀਆਂ ਇਸਤਰੀਆਂ ਨੇ ਉਹਨਾਂ ਦੀਆਂ ਮਹਿਫਲਾਂ ਲੱਗਦੀਆਂ ਨੇ, ਭਾਵ ਜਿਹੜੇ ਇਹੋ ਜਿਹੇ ਬੁਰੇ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਦੀਆਂ ਕਚਹਿਰੀਆਂ ਲੱਗਦੀਆਂ ਨੇ, ਚੋਰਾਂ ਦੀਆਂ, ਯਾਰਾਂ ਦੀਆਂ, ਰੰਡੀਆਂ ਜਿਹੜੀਆਂ ਵਿਧਵਾ ਇਸਤਰੀਆਂ ਨੇ, ਦੁਹਾਗਣਾਂ ਨੇ, ਛੁੱਟੜਾਂ ਨੇ ਤੇ ਫਫੇ ਕੁੱਟਣੀਆਂ ਨੇ, ਉਹਨਾਂ ਦੀਆਂ ਮਹਿਫਲਾਂ ਲੱਗਦੀਆਂ ਹਨ।
ਵੇਦੀ ਨਾ ਕੀ ਦੋਸਤੀ, ਵੇਦੀ ਨਾ ਕਾ ਖਾਣ।
ਉੱਥੇ ਫਿਰ ਹੋਰ ਕੀ ਹੁੰਦਾ ਹੈ? ਵੇਦੀਨਾਂ ਦਾ ਅਰਥ ਜਿਹੜੇ ਬੇਦੀਨ, ਦੀਨ ਕਹਿੰਦੇ ਨੇ ਈਮਾਨ ਨੂੰ, ਧਰਮ ਨੂੰ। ਬੇਦੀਨਾਂ ਕੀ ਦੋਸਤੀ, ਉੱਥੇ ਬੇਈਮਾਨਾਂ ਦੀ ਹੀ, ਜਿਹੜੇ ਅਧਰਮੀ ਲੋਕ ਨੇ, ਬੇਈਮਾਨ ਨੇ, ਉਹਨਾਂ ਦੀ ਆਪਸ ਵਿੱਚ ਦੋਸਤੀ ਹੁੰਦੀ ਹੈ, ਕਿਉਂਕਿ ਧਰਮੀ ਤਾਂ ਉੱਥੇ ਜਾ ਹੀ ਨਹੀਂ ਸਕਦਾ ਜਿੱਥੇ ਇਹ ਕੁਛ ਹੁੰਦਾ ਹੈ। ਉੱਥੇ ਬੇਦੀਨਾਂ ਕੀ ਦੋਸਤੀ, ਜਿਹੜੇ ਬੇਈਮਾਨ ਲੋਕ ਨੇ, ਅਧਰਮੀ ਲੋਕ ਨੇ, ਧਰਮ ਤੋਂ ਹੀਣੇ ਨੇ, ਉਹਨਾਂ ਦੀ ਆਪਸ ਵਿੱਚ ਦੋਸਤੀ ਹੁੰਦੀ ਹੈ। ਵੇਦੀਨਾਂ ਕਾ ਖਾਣ, ਤੇ ਉੱਥੇ ਬੇਈਮਾਨਾਂ ਦਾ ਤੇ ਅਧਰਮੀਆਂ ਦਾ ਖਾਣ ਪਾਨ ਵੀ ਸ਼ਰਾਬ, ਕਬਾਬ, ਸੁਆਹ ਕੇ ਉੱਥੇ ਉਸੇ ਤਰ੍ਹਾਂ ਦਾ ਖੁੱਲਾ ਚੱਲਦਾ ਹੈ।
ਸਿਫਤੀ ਸਾਰ ਨਾ ਜਾਣਨੀ, ਸਦਾ ਵਸੈ ਸ਼ੈਤਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਲੋਕ ਉਸ ਵਾਹਿਗੁਰੂ ਦੀ ਸਿਫਤਾਂ ਦੀ, ਉਸ ਦੀਆਂ ਵਡਿਆਈਆਂ ਦੀ ਖਬਰਸਾਰ ਤਾਂ ਜਾਣਦੇ ਹੀ ਨਹੀਂ। ਉਹਨਾਂ ਚੋਰਾਂ ਯਾਰਾਂ ਨੂੰ, ਜਿਹੜੀਆਂ ਉਹ ਰੰਡੀਆਂ ਫਫੇ ਕੁੱਟਣੀਆਂ ਦੀਆਂ ਮਹਿਫਲਾਂ ਨੇ ਜਿੱਥੇ ਉਹਨਾਂ ਦਾ ਪ੍ਰਭਾਵ ਹੁੰਦਾ ਹੈ, ਤੇ ਉਹ ਸਿਫਤੀ ਸਾਰ ਨਾ ਜਾਣਨੀ, ਉਹ ਪਰਮੇਸ਼ਰ ਦੀਆਂ ਸਿਫਤਾਂ ਦੀ ਤਾਂ ਖਬਰਸਾਰ ਨੂੰ ਜਾਣਦੇ ਹੀ ਨਹੀਂ। ਸਦਾ ਵਸੈ ਸ਼ੈਤਾਨ, ਬਈ ਉਹਨਾਂ ਦੇ ਅੰਦਰ ਤਾਂ ਸ਼ੈਤਾਨ ਵਸਦਾ ਹੈ, ਕੰਮ ਵਸਦਾ ਹੈ, ਵਿਕਾਰ ਉਹਨਾਂ ਤੇ ਪ੍ਰਬਲ ਹੁੰਦਾ ਹੈ।
ਗਧੋ ਚੰਦਨ ਖੋਲੀਐ ਪੀ ਸਾਹੂ ਸਿਉ ਪਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਉਦਾਹਰਣ ਦਿੰਦੇ ਨੇ, ਗਧੋ ਚੰਦਨ ਖੋਲੀਐ, ਗਧੋ ਦਾ ਅਰਥ ਹੈ ਗਧਾ, ਖੋਤਾ। ਗਧੋ ਚੰਦਨ ਖੋਲੀਐ, ਜੇ ਗਧੇ ਉੱਤੇ ਚੰਦਨ ਦਾ ਲੇਪ ਵੀ ਕਰ ਦੇਗੀ, ਖੋਲੀਐ ਦਾ ਅਰਥ ਹੈ ਵੀ ਉਹ ਚੰਦਨ ਦਾ ਲੇਪ ਕਰ ਦੇਣਾ, ਤੇ ਜਾਂ ਖੋਲੀਐ ਦਾ ਅਰਥ ਹੈ ਵੀ ਛਿੜਕਣਾ ਵੀ ਕੀਤਾ ਹੈ। ਗਧੋ ਚੰਦਨ ਖੋਲੀਐ, ਜੇ ਗਧੇ ਉੱਤੇ ਚੰਦਨ ਵੀ ਛਿੜਕ ਦੇਈਏ, ਵੀ ਸਾਹੂ ਸਿਉ ਪਾਣ, ਪਰ ਫਿਰ ਵੀ ਉਹਦਾ ਸੁਭਾਅ, ਸਾਹੂ ਦਾ ਅਰਥ ਹੈ ਸਵਾਹ ਦੇ ਵਿੱਚ ਲਿਟਣ ਦਾ ਹੀ ਹੁੰਦਾ, ਸਵਾਹ ਸਿਰ ਪਾਉਣ ਦਾ ਹੀ ਉਹਦਾ ਸੁਭਾਅ ਹੁੰਦਾ। ਖੋਤੇ ਨੂੰ ਭਾਵੇਂ ਚੰਦਨ ਦਾ ਲੇਪ ਕਰ ਦਿਓ, ਚਾਹੇ ਚੰਦਨ ਦੀ ਸਪਰੇ ਕਰ ਦਿਓ, ਉਹਦਾ ਸੁਭਾਅ, ਉਹਦੀ ਵਾਦੀ ਸਵਾਹ ਦੇ ਨਾਲ ਹੀ, ਉਹ ਸਵਾਹ ਦੇ ਵਿੱਚ ਲਿਟਣ ਦੀ ਹੁੰਦੀ ਹੈ, ਸਵਾਹ ਸਿਰ ਦੇ ਵਿੱਚ ਪਾਉਣ ਦੀ ਹੀ ਰਹਿੰਦੀ ਹੈ।